ਪੰਚ ਚੇਲੇ ਵਸ ਕੀ ਜਹਿ ਰਾਵਲ, ਇਹ ਮਨ ਕੀ ਜੈ ਡੰਡਾ ਤਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਰਾਵਲ ਇੱਕ ਯੋਗੀਆਂ ਦਾ ਪੰਥ ਹੈ। ਰਾਵਲ ਦਾ ਸਿੱਧਾ ਅਰਥ ਵੀ ਯੋਗੀ ਹੀ ਬਣਦਾ। ਪੰਚ ਚੇਲੇ ਵਸ ਕੀ ਜਹਿ ਰਾਵਲ, ਸਤਿਗੁਰੂ ਕਹਿੰਦੇ ਨੇ ਇਹ ਯੋਗੀ ਆ ਜਿਹੜੇ ਤੇਰੇ ਪੰਜ ਚੇਲੇ ਨੇ, ਉਹਨਾਂ ਨੂੰ ਆਪਣੇ ਵਸੀਕਾਰ ਕਰ। ਕਿਉਂਕਿ ਯੋਗੀ ਲੋਕ ਆਪਣੇ ਚੇਲੇ ਵੀ ਬਣਾਉਂਦੇ ਸਨ, ਆਪਣੇ ਸਿੱਖੀ ਸੇਵਕੀ ਵੀ ਬਣਾਉਂਦੇ ਸਨ। ਜਿਵੇਂ ਗੋਰਖਨਾਥ ਨੇ ਬੜੇ ਵੱਡੇ ਰਾਜਿਆਂ ਨੂੰ ਵੀ ਆਪਣੇ ਚੇਲੇ ਬਣਾਇਆ ਸੀ। ਹਜ਼ੂਰ ਕਹਿੰਦੇ ਇਹ ਯੋਗੀ ਆ ਜਿਹੜੇ ਅਸਲੀ ਜਿਹੜੇ ਤੇਰੇ ਪੰਜ ਚੇਲੇ ਨੇ ਉਹ ਕਿਹੜੇ ਨੇ? ਪੰਜ ਗਿਆਨ ਇੰਦਰੀਏ ਨੇ। ਇਹਨਾਂ ਨੂੰ ਆਪਣੇ ਕਾਬੂ ਵਿੱਚ ਰੱਖ। ਅਥਵਾ ਜਿਹੜੇ ਪੰਜ ਚੇਲੇ ਤੋਂ ਮੁਰਾਦ ਹੈ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਕਾਰ ਨੇ, ਇਹਨਾਂ ਨੂੰ ਆਪਣੇ ਚੇਲੇ ਬਣਾ, ਆਪਣੇ ਦਾਸ ਬਣਾ ਔਰ ਇਹਨਾਂ ਨੂੰ ਆਪਣੇ ਵਸ ਵਿੱਚ ਰੱਖ, ਅਤੇ ਤਾਂ ਹੀ ਤੂੰ ਅਸਲੀ ਯੋਗੀ ਹੋ ਸਕਦਾ ਹੈ। ਇਹੋ ਮਨ ਕੀਜੈ ਡੰਡਾ ਤਾ, ਅਤੇ ਨਾਲ ਹੀ ਸਤਿਗੁਰੂ ਕਹਿੰਦੇ ਨੇ ਇਹੋ ਮਨ ਕੀਜੈ ਡੰਡਾ ਤਾ। ਯੋਗੀ ਲੋਕ ਹੱਥ ਵਿੱਚ ਡੰਡਾ ਵੀ ਫੜਦੇ ਨੇ। ਹਜ਼ੂਰ ਕਹਿੰਦੇ ਨੇ ਇਹ ਜਿਹੜਾ ਮਨ ਹੈ ਤੂੰ ਇਹਨੂੰ ਡੰਡੇ ਵਾਂਗ ਬਣਾ। ਭਾਵ ਜਿਹੜੇ ਮਨ ਦੇ ਵਾਲ ਵਿੰਗ ਨੇ, ਮਨ ਦੇ ਕਪਟ ਫਰੇਬ ਨੇ, ਸਾਰੇ ਕੱਢ ਦੇ। ਅਤੇ ਜਿਵੇਂ ਆਮ ਆਪਾਂ ਕਹਿ ਦਿੰਦੇ ਹਾਂ ਬਈ ਮੈਂ ਤੈਨੂੰ ਡੰਡੇ ਨਾਲ ਸਿੱਧਾ ਕਰਾਂਗਾ ਅਤੇ ਜਾਂ ਤੱਕਲੇ ਵਾਂਗੂ ਸਿੱਧਾ ਕਰ ਦਿਆਂਗਾ। ਹਜ਼ੂਰ ਕਹਿੰਦੇ ਨੇ ਜਿਹੜਾ ਸਾਡਾ ਮਨ ਹੀ ਹੈ ਨਾ ਵਿੰਗਾ, ਅਤੇ ਇਸ ਮਨ ਨੂੰ ਹੀ ਡੰਡੇ ਵਾਂਗ ਸਿੱਧਾ ਬਣਾ ਕੇ ਰੱਖ। ਇਹਦੇ ਨਾਲ ਵਾਹਿਗੁਰੂ ਪਰਮੇਸ਼ਰ ਦੀਆਂ ਖੁਸ਼ੀਆਂ ਪ੍ਰਾਪਤ ਹੋ ਸਕਦੀਆਂ ਹਨ।
ਜੋਗ ਜੁਗਤ ਇਵ ਪਾਵਸਤਾ, ਏਕ ਸ਼ਬਦ ਦੂਜਾ ਹੋਰ ਨਾਸਤ, ਕੰਦ ਮੂਲ ਮਨ ਲਾਵਸਤਾ ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਯੋਗੀ ਨੂੰ ਉਪਦੇਸ਼ ਦਿੰਦੇ ਹਨ ਕਿ ਇਹ ਯੋਗੀ ਅਸਲੀ ਜਿਹੜੀ ਯੋਗ ਦੀ ਯੁਕਤੀ ਹੈ, ਯੋਗ ਦਾ ਮੁੱਖ ਸੂਤਰ ਹੈ ਯੋਗਾਸ ਚਿਤ ਬਿਰਤੀ ਨਿਰੋਧਾ, ਚਿਤ ਬਿਰਤੀ ਨੂੰ ਰੋਕਣਾ, ਇਹ ਯੋਗ ਦਾ ਮੁੱਖ ਸੂਤਰ ਹੈ। ਪਰ ਹਜ਼ੂਰ ਕਹਿੰਦੇ ਨੇ ਅਸਲੀ ਯੋਗ ਦੀ ਯੁਕਤੀ ਇਹ ਹੈ ਸੁਰਤ ਸ਼ਬਦ, ਸੁਰਤ ਨੂੰ ਸ਼ਬਦ ਨਾਲ ਜੋੜਨਾ। ਇਹ ਤੈਨੂੰ ਤਾਂ ਹੀ ਪ੍ਰਾਪਤ ਹੋ ਸਕਦੀ ਹੈ ਇੱਕ ਸ਼ਬਦ, ਜੇ ਤੂੰ ਇੱਕ ਸ਼ਬਦ ਨਾਲ ਜੁੜ ਜਾਵੇਂ। ਦੂਜਾ ਹੋਰ ਨਾਸਤ, ਇਸ ਸ਼ਬਦ ਦੇ ਮੁਕਾਬਲੇ 'ਤੇ ਹੋਰ ਸਭ ਕੁਝ ਦੂਜਾ ਨਾਸਤ ਦਾ ਅਰਥ ਹੈ ਨਾਸਵੰਤ ਹੈ। ਕੰਧ ਮੂਲ ਮਨ ਲਾਵਸ ਦਾ, ਤੂੰ ਨਾਮ ਦਾ ਕੀਰਤਨ ਕਥਾ ਦਾ ਰੂਹਾਨੀ ਭੋਜਨ ਛੱਕ, ਤੂੰ ਐਵੇਂ ਕਿਉਂ ਕੰਧ ਮੂਲ ਦੇ ਵਿੱਚ ਆਪਣੇ ਮਨ ਨੂੰ ਲਾਇਆ ਹੋਇਆ? ਕੋਈ ਬਿਰਛ ਦੀਆਂ ਟਾਹਣੀਆਂ ਦੇ ਫਲ ਖਾ ਖਾ ਕੇ, ਕੋਈ ਹੋਰ ਜਿਮੀ ਕੰਧ ਮੂਲ ਕੰਧ ਆਦਿ ਖਾ ਖਾ ਕੇ ਤੂੰ ਆਪਣੇ ਆਪ ਨੂੰ ਬਹੁਤ ਵੱਡਾ ਧਰਮੀ ਸਮਝੀ ਬੈਠਾ ਹੈ? ਤੂੰ ਸ਼ਬਦ ਦਾ ਆਤਮਕ ਭੋਜਨ ਛੱਕ ਅਤੇ ਬਾਣੀ ਕੀਰਤਨ ਕਥਾ ਦੇ ਨਾਲ ਜੁੜ, ਇਹਦੇ ਨਾਲ ਤੇਰਾ ਮਨ ਕਾਬੂ ਆ ਸਕਦਾ ਹੈ।
ਮੂੰਡ ਮੁੰਡਾਇਆ ਜੇ ਗੁਰ ਪਾਈਐ, ਹਮ ਗੁਰ ਕੀਨੀ ਗੰਗਾ ਤਾ।
ਲੋ, ਇਹਨਾਂ ਯੋਗੀਆਂ ਦੇ ਮਤ ਵਿੱਚ ਇੱਕ ਹੋਰ ਵੀ ਕਿਰਿਆ ਚੱਲੀ ਆਉਂਦੀ ਸੀ। ਇਹ ਜਦੋਂ ਕਿਸੇ ਨੂੰ ਚੇਲਾ ਬਣਾਉਂਦੇ ਸਨ ਅਤੇ ਪਹਿਲਾਂ ਉਹਦਾ ਸਿਰ ਮੁੰਨਦੇ ਸਨ, ਅਤੇ ਇੱਕ ਆਮ ਹੀ ਗੱਲ ਇਹ ਪ੍ਰਚਲਿਤ ਵੀ ਸੀਗੀ। ਉਹ ਕਹਿੰਦੇ ਵੀ ਫਲਾਨੇ ਨੇ ਫਲਾਨੇ ਨੂੰ ਚੇਲਾ ਮੁੰਨ ਲਿਆ। ਸਾਧਾਂ ਵਿੱਚ ਇਹ ਗੱਲ ਆਮ ਪ੍ਰਚਲਿਤ ਹੁੰਦੀ ਹੈ। ਇਹਨਾਂ ਯੋਗੀਆਂ ਵਿੱਚ ਵੀ ਇਹ ਇੱਕ ਪ੍ਰਥਾ ਸੀ, ਜਦੋਂ ਵੀ ਇਹ ਕਿਸੇ ਨੂੰ ਆਪਣਾ ਚੇਲਾ ਬਣਾਉਂਦੇ ਸਨ ਨਾ, ਪਹਿਲਾਂ ਉਹਦਾ ਸਿਰ ਮੂੰਹ ਮੁੰਨਦੇ ਸਨ। ਅਸਲੀ ਇਹਦਾ ਕਾਰਨ ਇਹ ਸੀ ਵੀ ਜਿਹੜੇ ਕੇਸ ਨੇ ਇਹ ਇੱਕ ਸ਼ਿੰਗਾਰ ਸਨ, ਔਰ ਇਹਨਾਂ ਕੇਸਾਂ ਨੂੰ ਇਸ ਲਈ ਉਹ ਕਤਲ ਕਰ ਦਿੰਦੇ ਸਨ ਵੀ ਇਹ ਮੁੜ ਕੇ ਘਰ ਵਿੱਚ ਨਾ ਜਾ ਸਕੇ। ਅਸਲੀ ਤਾਂ ਕਾਰਨ ਇਹ ਸੀ ਵੀ ਜਿਹੜਾ ਇੱਕ ਵਾਰੀ ਸਾਧ ਬਣ ਗਿਆ ਉਹਦਾ ਸਿਰ ਮੁੰਨਦੇ ਉਹ ਮੁੜ ਕੇ ਘਰ ਨਾ ਜਾਵੇ, ਅਤੇ ਜੇ ਚੱਲਿਆ ਵੀ ਜਾਵੇ ਤਾਂ ਪਤਾ ਲੱਗ ਜਾਵੇ, ਲੁਕ ਨਾ ਸਕੇ। ਇਸੇ ਲਈ ਇਹ ਯੋਗੀ ਲੋਕ ਸਿਰ ਮੂੰਹ ਮੁੰਨ ਦਿੰਦੇ ਸਨ ਵੀ ਘਰ ਜਾਣ ਜੋਗਾ ਨਾ ਰਹੇ। ਮੂੰਡ ਮੁੰਡਾਇਆ ਜੇ ਗੁਰ ਪਾਈਏ, ਅਤੇ ਫਿਰ ਇਹ ਕਹਿੰਦੇ ਵੀ ਜਦੋਂ ਕਹਿੰਦੇ ਕਿਸੇ ਦੇ ਪਾਸੋਂ ਸਿਰ ਮਨਾਉਂਦੇ ਸਨ ਅਤੇ ਫਿਰ ਉਹਨੂੰ ਉਹ ਆਪਣਾ ਗੁਰੂ ਵੀ ਧਾਰਨ ਕਰਦੇ ਸਨ। ਇਹ ਯੋਗੀਆਂ ਦੀ ਵੀ ਪ੍ਰਥਾ ਹੈ। ਅਤੇ ਬਾਕੀ ਕੁਛ ਜਿਹੜੀ ਬ੍ਰਾਹਮਣਵਾਦੀ ਵਿਚਾਰਧਾਰਾ ਹੈ ਉਹਦੇ ਵਿੱਚ ਵੀ ਇੱਕ ਪੁਰਾਤਨ ਰਿਵਾਜ਼ ਚੱਲਿਆ ਆਉਂਦਾ, ਜਦੋਂ ਕਿਸੇ ਘਰ ਦੇ ਵਿੱਚ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਹੈ ਅਤੇ ਫਿਰ ਉਹ ਲੋਕ ਗੰਗਾ 'ਤੇ ਉਹਦੇ ਫੁੱਲ ਪਾਉਣ ਵਾਸਤੇ ਜਾਂਦੇ ਸਨ, ਅਤੇ ਹੁਣ ਵੀ ਜਾਂਦੇ ਹੈ। ਵੀ ਉਸ ਗੰਗਾ ਦੇ ਉੱਤੇ ਜਦੋਂ ਫੁੱਲ ਪਾਉਣ ਜਾਂਦੇ ਸਨ ਉੱਥੇ ਉਹਨਾਂ ਦਾ ਇੱਕ ਪੁਰੋਹਿਤ ਹੁੰਦਾ ਜੋ ਇੱਕ ਬ੍ਰਾਹਮਣੀ ਹੁੰਦਾ ਅਤੇ ਫਿਰ ਉਹਦੇ ਕੋਲ ਜਾ ਕੇ ਜਿਹੜਾ ਉਸਦਾ ਕੋਈ ਉਹ ਪਰਿਵਾਰ ਅਤੇ ਜਾਂ ਕੋਈ ਉਸਦੇ ਸਾਕ ਸੰਬੰਧੀ ਹੁੰਦੇ ਸਨ ਅਤੇ ਉਹਨੂੰ ਜਾ ਕੇ ਦਕਸ਼ਣਾ ਵੀ ਦਿੰਦੇ ਅਤੇ ਉਹ ਉਸ ਵੇਲੇ ਉਹਨਾਂ ਦਾ ਸਿਰ ਮੁੰਨ ਦਿੰਦਾ ਸੀ। ਇਹ ਇੱਕ ਸੋਗ ਦੀ ਨਿਸ਼ਾਨੀ ਮੰਨੀ ਜਾਂਦੀ ਸੀ ਵੀ ਇਹਦਾ ਸਿਰ ਮੁੰਨ ਦਿੱਤਾ ਵੀ ਇਹ ਸੋਗ ਦੇ ਵਿੱਚ ਨੇ। ਅਤੇ ਹੁਣ ਇਹ ਵੀ ਇੱਕ ਪ੍ਰਥਾ ਹਿੰਦੂ ਧਰਮ ਦੇ ਵਿੱਚ ਜਿਸ ਨੂੰ ਭੱਦਣ ਦੀ ਕਿਰਿਆ ਕਹਿੰਦੇ ਨੇ ਵੀ ਗੰਗਾ 'ਤੇ ਫੁੱਲ ਪਾਉਣ ਵਾਸਤੇ ਜਾਣਾ ਉਹ ਤੋਂ ਸਿਰ ਮੂੰਹ ਮਨਾ ਕੇ ਅਤੇ ਫਿਰ ਵਾਪਸ ਮੁੜ ਕੇ ਆ ਜਾਂਦੇ। ਜਿਹੜਾ ਬ੍ਰਾਹਮਣ ਸਿਰ ਮੁੰਨਦਾ ਸੀ ਉਹਨੂੰ ਆਪਣਾ ਗੁਰੂ ਮੰਨਦੇ ਸਨ ਵੀ ਉਹਨੇ ਸਾਡਾ ਸਿਰ ਮੁੰਨਿਆ ਹੈ। ਪਰ ਸਿੱਖ ਧਰਮ ਦੇ ਵਿੱਚ ਤਾਂ ਸਾਬਤ ਸੂਰਤ ਦਸਤਾਰ ਸਿਰਾ ਸਾਬਤ ਸੂਰਤ ਰੱਖਣੀ ਅਤੇ ਹਮੇਸ਼ਾ ਲਈ ਸਰੀਰ ਦੇ ਸਾਰੇ ਅੰਗਾਂ 'ਤੇ ਜਿੰਨੇ ਵੀ ਰੋਂ ਵਾਹਿਗੁਰੂ ਨੇ ਪੈਦਾ ਕੀਤੇ ਨੇ ਉਹਨਾਂ ਦੀ ਸੰਭਾਲ ਕਰਨੀ, ਉਹਨਾਂ ਦੀ ਹਿਫਾਜ਼ਤ ਕਰਨੀ, ਅਤੇ ਇਹ ਇੱਕ ਗੁਰੂ ਦਾ ਹੁਕਮ ਹੈ। ਇਸ ਲਈ ਸਿਰ ਨੂੰ ਮਨਾਉਣਾ ਅਤੇ ਜਾਂ ਰੋਮਾਂ ਦੀ ਬੇਅਦਬੀ ਕਰਨੀ ਸਿੱਖੀ ਵਿੱਚ ਬਜੁਰਕਰਾਤ ਮੰਨੀ ਗਈ ਹੈ। ਇਹ ਹੁਣ ਦੂਜੇ ਧਰਮਾਂ ਦੀ ਗੱਲ ਇੱਥੇ ਸਤਿਗੁਰੂ ਮਹਾਰਾਜ ਲਿਖਦੇ ਹਨ, ਮੂੰਡ ਮੁੰਡਾਇਆ ਜੇ ਗੁਰ ਪਾਈਐ। ਬਈ ਜੇ ਯੋਗੀਆਂ ਦੇ ਮਤ ਅਨੁਸਾਰ ਜਾਂ ਬ੍ਰਾਹਮਣਵਾਦੀ ਸੋਚ ਦੇ ਅਨੁਸਾਰ ਵੀ ਸਿਰ ਮੂੰਹ ਮਨਾ ਕੇ ਹੀ ਗੁਰੂ ਮਿਲਦਾ ਹੈ, ਭਾਵ ਜਿਹੜਾ ਕਿਸੇ ਦਾ ਸਿਰ ਮੁੰਨ ਦੇਵੇ ਉਹ ਉਸਦਾ ਗੁਰੂ ਬਣ ਜਾਂਦਾ ਹੈ, ਹਮ ਗੁਰ ਕੀਨੀ ਗੰਗਾ ਤਾਂ, ਅਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਫਿਰ ਅਸੀਂ ਤਾਂ ਆਪਣੇ ਗੁਰੂ ਨੂੰ ਹੀ ਗੰਗਾ ਬਣਾ ਲਿਆ ਹੈ। ਕਿਉਂਕਿ ਲੋਕ ਗੰਗਾ 'ਤੇ ਜਾ ਕੇ ਸਿਰ ਮਨਾਉਣ ਨੂੰ ਗੁਰੂ ਧਾਰਨ ਕਰਨਾ ਸਮਝਦੇ ਸਨ, ਪਰ ਹਜ਼ੂਰ ਕਹਿੰਦੇ ਸਾਡਾ ਤਾਂ ਗੁਰੂ ਹੀ ਗੰਗਾ ਹੈ, ਗੁਰੂ ਹੀ ਸਭ ਤੋਂ ਵੱਡਾ ਤੀਰਥ ਹੈ ਜੋ ਸਾਡੇ ਪਾਪਾਂ ਦੀ ਮੈਲ ਨੂੰ ਧੋਣ ਲਈ ਸਮਰੱਥ ਹੈ। ਇਸੇ ਲਈ ਅਸੀਂ ਆਪਣੇ ਗੁਰੂ ਨੂੰ ਹੀ ਗੰਗਾ ਬਣਾ ਲਿਆ ਹੈ, ਗੁਰੂ ਨੂੰ ਹੀ ਗੰਗਾ ਦਾ ਰੂਪ ਧਾਰਨ ਗੁਰੂ ਨੂੰ ਹੀ ਗੰਗਾ ਦਾ ਰੂਪ ਜਾਣ ਲਿਆ ਹੈ ਅਤੇ ਅਸੀਂ ਆਪਣੇ ਗੁਰੂ ਦੇ ਕੋਲ ਜਾ ਕੇ ਅਤੇ ਬਾਹਰਲੇ ਕੇਸ ਨਹੀਂ ਅਤੇ ਜਿਹੜੇ ਸਾਡੇ ਮਨ ਦੇ ਸੰਕਲਪ ਵਿਕਲਪ ਰੂਪੀ ਕੇਸ ਨੇ ਅਸੀਂ ਇਹਨਾਂ ਨੂੰ ਮਨਾ ਕੇ ਅਸੀਂ ਆਪਣੇ ਗੁਰੂ ਦੇ ਸਿੱਖ ਬਣੇ ਹਾਂ। ਇਸ ਢੰਗ ਦੇ ਨਾਲ ਇਹਦਾ ਅਰਥ ਕੀਤਾ। ਦੂਸਰਾ ਕਈ ਵਿਦਵਾਨਾਂ ਨੇ ਅਰਥ ਇਹ ਵੀ ਕੀਤਾ, ਮੂੰਡ ਮੁੰਡਾਇਆ ਜੇ ਗੁਰ ਪਾਈਐ, ਹਮ ਗੁਰ ਕੀਨੀ ਗੰਗਾ ਤਾਂ, ਵੀ ਜੇ ਗੰਗਾ 'ਤੇ ਜਾ ਕੇ ਕਿਸੇ ਪੰਡਿਤ ਦੇ ਕੋਲੋਂ ਸਿਰ ਮੂੰਹ ਮਨਾਉਣ ਦੇ ਨਾਲ ਹੀ ਗੁਰੂ ਮਿਲ ਜਾਂਦਾ ਹੈ ਅਤੇ ਹਮ ਗੁਰ ਕੀਨੀ ਗੰਗਾ ਤਾਂ, ਅਤੇ ਜਿੰਨੇ ਤਮਾਮ ਲੋਕ ਨੇ ਹਿੰਦੂ ਲੋਕ ਨੇ ਗੰਗਾ 'ਤੇ ਜਾ ਕੇ ਪੰਡਤਾਂ ਦੇ ਕੋਲੋਂ ਸਿਰ ਮਨਾਉਂਦੇ ਨੇ, ਇਸ ਲਈ ਇਹਦਾ ਮਤਲਬ ਇਹ ਹੋਇਆ ਉਹ ਸਾਰੇ ਗੁਰੂ ਵਾਲੇ ਬਣ ਗਏ? ਨਹੀਂ, ਇਹ ਇੱਕ ਬਹੁਤ ਵੱਡਾ ਮਜ਼ਾਕ ਹੈ, ਇਹ ਇੱਕ ਬਹੁਤ ਵੱਡਾ ਭੁਲੇਖਾ ਹੈ ਵੀ ਗੁਰੂ ਵਾਲੇ ਬਣਨ ਵਾਸਤੇ ਤਾਂ ਆਪਣਾ ਗੁਰੂ ਨੂੰ ਤਾਨ ਮਾਨ ਧਨ ਸਭ ਕੁਝ ਭੇਟ ਕਰਨਾ ਪੈਂਦਾ ਹੈ। ਕੋਈ ਸਿਰ ਮਨਾ ਕੇ ਗੁਰੂ ਵਾਲਾ ਨਹੀਂ ਬਣ ਜਾਂਦਾ, ਬਲਕਿ ਆਪਣਾ ਸਿਰ ਕਟਵਾ ਕੇ ਆਪਣਾ ਸੀਸ ਗੁਰੂ ਨੂੰ ਭੇਟਾ ਕਰਕੇ ਅਤੇ ਫਿਰ ਅਸਲੀ ਗੁਰੂ ਧਾਰਨ ਹੁੰਦਾ ਹੈ। ਜਿਵੇਂ ਕਲਗੀਧਰ ਪਾਤਸ਼ਾਹ ਨੇ ਜਦੋਂ ਖਾਲਸੇ ਪੰਥ ਦੀ ਸਿਰਜਣਾ ਕੀਤੀ 1699 ਦੀ ਵਿਸਾਖੀ ਨੂੰ ਅਨੰਦਪੁਰ ਸਾਹਿਬ ਜੀ ਦੀ ਧਰਤੀ 'ਤੇ ਖਾਲਸੇ ਪੰਥ ਦੀ ਜਨਮ ਭੂਮੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ 'ਤੇ ਇੱਕ ਬਹੁਤ ਵੱਡਾ ਵਿਸ਼ਾਲ ਦੀਵਾਨ ਸਜਾਇਆ ਔਰ ਉੱਥੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ 80,000 ਦੇ ਇਕੱਠ ਦੇ ਅੰਦਰ ਉਸ ਵੇਲੇ ਪੰਜ ਸਿਰਾਂ ਦੀ ਮੰਗ ਕੀਤੀ ਸੀ ਅਤੇ ਜਿਨ੍ਹਾਂ ਨੇ ਪੰਜ ਸਿਰ ਦਿੱਤੇ ਅਤੇ ਉਹਨਾਂ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਦੀ ਦਾਤ ਬਖਸ਼ੀ, ਉਹਨਾਂ ਨੂੰ ਆਪਣੇ ਸਿੱਖ ਬਣਾਇਆ, ਸਿੰਘ ਖਿਤਾਬ ਦਿੱਤਾ ਅਤੇ ਖਾਲਸਾ ਤਖਾਲਸ ਪ੍ਰਦਾਨ ਕੀਤਾ। ਅਤੇ ਇਸ ਲਈ ਤਖ਼ਤ ਕੇਸਗੜ੍ਹ ਸਾਹਿਬ ਗੁਰੂ ਮਹਾਰਾਜ ਸੱਚੇ ਪਾਤਸ਼ਾਹ, ਉਸ ਤਖ਼ਤ ਦਾ ਨਾਮ ਕੋਈ ਹੋਰ ਵੀ ਰੱਖ ਸਕਦੇ ਸਨ, ਖਾਲਸਾ ਗੜ੍ਹ ਵੀ ਰੱਖ ਸਕਦੇ ਸਨ ਜਾਂ ਕੋਈ ਹੋਰ ਉਸਦਾ ਨਾਮ ਵੀ ਰੱਖਿਆ ਜਾ ਸਕਦਾ ਸੀ, ਪਰ ਨਹੀਂ, ਗੁਰੂ ਮਹਾਰਾਜ ਨੇ ਕੇਸਗੜ੍ਹ, ਕਿਉਂਕਿ ਕੇਸ ਸਿੱਖੀ ਦੀ ਮੋਹਰ ਸਨ, ਇਸ ਲਈ ਉਹ ਕੇਸਾਂ ਵਾਲਿਆਂ ਦਾ ਗੜ੍ਹ, ਕੇਸਾਂ ਵਾਲੇ ਗੁਰੂ ਦੇ ਸਿੱਖ ਹੀ ਜਾਣੇ ਜਾਂਦੇ ਹਨ, ਇਸ ਲਈ ਕੇਸਾਂ ਵਾਲਿਆਂ ਦਾ ਗੜ੍ਹ, ਕੇਸਾਂ ਵਾਲਿਆਂ ਦਾ ਤਖ਼ਤ ਉਸ ਕੇਸਗੜ੍ਹ ਸਾਹਿਬ ਜੀ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਥਾਪਿਤ ਕੀਤਾ। ਇਸ ਲਈ ਜਿਹੜੇ ਆਪਣੇ ਆਪ ਨੂੰ ਗੁਰਸਿੱਖ ਸਦਵਾਉਂਦੇ ਨੇ ਅਤੇ ਉਹਨਾਂ ਨੂੰ ਭਾਈ ਰੋਮਾਂ ਦੀ ਬੇਅਦਬੀ ਤੋਂ, ਕੇਸਾਂ ਦੇ ਮੁੰਡਣ ਤੋਂ ਬਾਅਦ ਆਉਣਾ ਚਾਹੀਦਾ ਹੈ ਗੁਰੂ ਦੇ ਸਿੱਖ ਬਣਨ ਵਾਸਤੇ ਕੇਸਾ ਤਾਰੀ ਸਭ ਸੂਰਤ ਦੇ ਧਾਰਨੀ ਹੋਣਾ ਚਾਹੀਦਾ ਹੈ। ਲੋ ਇੱਥੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਯੋਗੀ ਨੂੰ ਕਹਿੰਦੇ ਨੇ, ਜੇ ਸਿਰ ਮੂੰਹ ਮਨਾ ਕੇ ਹੀ ਗੁਰੂ ਮਿਲਦਾ ਹੈ ਤੇ ਭਾਈ ਫਿਰ ਗੰਗਾ ਤੇ ਜਾ ਕੇ ਸਾਰੇ ਲੋਕ ਸਿਰ ਮਨਾ ਲੈਂਦੇ ਨੇ ਤੇ ਇਹਦਾ ਮਤਲਬ ਸਾਰੇ ਗੁਰੂ ਵਾਲੇ ਬਣ ਗਏ? ਨਹੀਂ, ਗੁਰੂ ਧਾਰਨ ਕਰਨ ਦੀ ਇੱਕ ਹੋਰ ਵੱਖਰੀ ਰੀਤ ਹੁੰਦੀ ਹੈ। ਜਦੋਂ ਆਪਾਂ ਗੁਰੂ ਦੇ ਕੋਲ ਜਾਣਾ, ਗੁਰੂ ਨੂੰ ਤਨ ਮਨ ਧਨ ਭੇਟਾ ਕਰਨਾ, ਗੁਰੂ ਨੂੰ ਸੀਸ ਅਰਪਣ ਕਰਨਾ, ਕੇਸ ਕਤਲ ਕਰਨ ਵਾਲਾ ਗੁਰੂ ਨਹੀਂ ਹੋ ਸਕਦਾ, ਬਲਕਿ ਜਿਹੜਾ ਸੀਸ ਲੈ ਕੇ ਸਾਨੂੰ ਉਮਰਤ ਦੀ ਦਾਤ ਦੇਵੇ ਉਹ ਗੁਰੂ ਹੋ ਸਕਦਾ ਹੈ। ਇਸ ਲਈ ਸਾਨੂੰ ਗੁਰੂ ਦੀ ਮਰਿਆਦਾ ਨੂੰ ਹੀ ਅਪਣਾਉਣਾ ਚਾਹੀਦਾ ਹੈ।
ਤ੍ਰੇ ਭਵਨ ਤਾਰਨ ਹਾਰ ਸੁਆਮੀ ਏਕ ਨਾ ਚੇਤਸ ਅੰਦਾਤਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਤੂੰ ਤਾਂ ਹਰ ਵੇਲੇ ਗੋਰਖਨਾਥ ਦਾ ਹੀ ਨਾਮ ਲੈਣਾ ਹੈ। ਤ੍ਰੇ ਭਵਨ ਤਾਰਨ ਹਾਰ ਸੁਆਮੀ, ਉਹ ਅਕਾਲ ਪੁਰਖ ਵਾਹਿਗੁਰੂ ਤਿੰਨੇ ਭਵਨਾਂ ਨੂੰ ਤਾਰਨ ਵਾਲਾ ਹੈ। ਤਿੰਨ ਭਵਨ ਨੇ, ਤਿੰਨ ਲੋਕ ਨੇ, ਇੱਕ ਮਾਤ ਲੋਕ ਹੈ, ਦੂਸਰਾ ਪਾਤਾਲ ਹੈ ਤੇ ਤੀਜਾ ਆਕਾਸ਼ ਹੈ, ਦੇਵ ਲੋਕ ਹੈ। ਉਹ ਤਿੰਨੇ ਭਵਨਾਂ ਨੂੰ ਤਾਰਨ ਵਾਲਾ ਹੈ ਮਾਲਕ ਵਾਹਿਗੁਰੂ ਪਰਮੇਸ਼ਰ। ਏਕ ਨਾ ਚੇਤਸ ਅੰਧਾ ਤਾ, ਕਹਿੰਦੇ ਤੂੰ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਹੀ ਨਹੀਂ ਕਰਦਾ। ਇਸ ਪਾਸਿਓਂ ਅੰਧਾ ਤਾ, ਤੂੰ ਤੇ ਅੰਨਾ ਹੋਇਆ ਹੋਇਆ। ਅੰਨਾ ਕਿਸ ਨੂੰ ਆਖਿਆ ਹੈ? ਅੰਧੇ ਇਹ ਨਾ ਆਖੀਆਂ ਜਨਮੁਖ ਲੋਇਣ ਨਾਹੇ, ਅੰਧੇ ਸਹੀ ਨਾਨਕਾ ਜੇ ਖਸਮੋਂ ਕੁੱਥੇ ਜਾਏ। ਜਿਹੜੇ ਉਸ ਅਕਾਲ ਪੁਰਖ ਨੂੰ ਛੱਡ ਕੇ ਹੋਰ ਦੇਵੀ ਦੇਵਤਿਆਂ ਮੜੀਆਂ ਮਸਾਣੀਆਂ ਨੂੰ ਮੰਨਣ ਪੂਜਣ ਲੱਗੇ ਹੋਏ ਨੇ, ਉਹਨਾਂ ਨੂੰ ਗੁਰਬਾਣੀ ਨੇ ਅੰਨੇ ਲਿਖਿਆ ਹੈ। ਇਸੇ ਲਈ ਸਤਿਗੁਰੂ ਉਸ ਯੋਗੀ ਨੂੰ ਕਹਿੰਦੇ ਨੇ, ਉਹ ਤਿੰਨੇ ਭਵਨਾਂ ਨੂੰ ਤਾਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਹੈ, ਤੂੰ ਉਸ ਇੱਕ ਨੂੰ ਚੇਤੇ ਨਹੀਂ ਕਰਦਾ ਤੇ ਹੋਰ ਗੋਰਖਨਾਥ ਨੂੰ ਦੇਵੀ ਦੇਵਤਿਆਂ ਨੂੰ ਯਾਦ ਕਰਦਾ ਰਹਿੰਦਾ। ਇਸ ਪਾਸੇ ਵੱਲੋਂ ਤੂੰ ਅੰਨਾ ਹੋਇਆ ਫਿਰਦਾ ਹੈ।
ਕਰ ਪਟੰਬ ਗਲੀ ਮਨ ਲਾਵਸ, ਸੰਸਾ ਮੂਲ ਨਾ ਜਾਵਸ ਤਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਕਰ ਪਟੰਬ, ਪਟੰਬ ਦਾ ਅਰਥ ਹੈ ਛਲ ਫਰੇਬ ਕਰ ਕਰਕੇ, ਪਟੰਬ ਦਾ ਅਰਥ ਹੈ ਪਖੰਡ, ਕਪਟ। ਤੂੰ ਪਖੰਡ ਕਰ ਕਰਕੇ, ਕਪਟ ਕਰ ਕਰਕੇ ਗੱਲੀ ਮਨ ਲਾਵਸ, ਤੇ ਤੂੰ ਲੋਕਾਂ ਦੇ ਮਨ ਨੂੰ ਗੱਲਾਂ ਦੇ ਵਿੱਚ ਲਾ ਲੈਂਦੇ, ਭਾਵ ਗੱਲਾਂ ਦੇ ਨਾਲ ਘਰ ਪੂਰਾ ਕਰਨਾ ਚਾਹੁੰਦਾ ਹੈ। ਸੰਸਾ ਮੂਲ ਨਾ ਜਾਵਸ ਤਾ, ਤੇ ਜਿਹੜਾ ਅਸਲੀ ਮਨ ਦਾ ਸੰਸਾ ਹੈ ਉਹ ਤੇਰੇ ਪਾਸੋਂ ਨਿਵਰਤ ਹੀ ਨਹੀਂ ਹੁੰਦਾ, ਕਿਉਂਕਿ ਜਿਹੜਾ ਪਖੰਡੀ ਆਦਮੀ ਹੈ ਔਰ ਉਹ ਕਿਸੇ ਦੇ ਅੰਦਰਲੇ ਸੰਸੇ ਨੂੰ ਨਹੀਂ ਦੂਰ ਕਰ ਸਕਦਾ। ਠੀਕ ਹੈ, ਜਿਹੜਾ ਕੇਵਲ ਵਿਦਵਾਨ ਹੈ ਉਹ ਗੱਲਾਂ ਦੇ ਨਾਲ, ਉਕਤੀਆਂ ਜੁਕਤੀਆਂ ਦੇ ਨਾਲ ਤੇ ਕਿਸੇ ਦਾ ਘਰ ਪੂਰਾ ਕਰ ਸਕਦਾ ਹੈ, ਪਰ ਜਿਹੜੀ ਜਗਿਆਸੂ ਦੀ ਆਤਮਕ ਭੁੱਖ ਹੈ ਉਹਨੂੰ ਨਹੀਂ ਮਿਟਾ ਸਕਦਾ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਤੂੰ ਬੜੀਆਂ ਪਟੰਬ ਕਪਟ ਦੀਆਂ ਗੱਲਾਂ ਕਰ ਕਰਕੇ, ਪਖੰਡ ਦੀਆਂ ਗੱਲਾਂ ਕਰ ਕਰਕੇ, ਕਈ ਫਰੇਬ ਕਰ ਕਰਕੇ ਤੂੰ ਲੋਕਾਂ ਦੇ ਮਨ ਨੂੰ ਗੱਲਾਂ ਦੇ ਵਿੱਚ ਤੇ ਲਾ ਸਕਦਾ, ਗੱਲਾਂ ਦੇ ਨਾਲ ਤੇ ਉਹਨਾਂ ਨੂੰ ਪਰਚਾ ਸਕਦਾ। ਸੰਸਾ ਮੂਲ ਨਾ ਜਾਵਸਤਾ, ਜਿਹੜਾ ਅੰਦਰਲਾ ਸੰਸਾ ਹੈ ਉਹ ਨਹੀਂ ਬਿਲਕੁਲ ਤੇਰੇ ਪਾਸੋਂ ਨਿਵਰਤ ਹੋ ਸਕਦਾ, ਕਿਉਂਕਿ ਜਿਹੜੇ ਬੜੇ ਬੜੇ ਤਾਂਤਰਿਕ ਨੇ ਤੇ ਬੜੇ ਬੜੇ ਯੋਗੀ ਲੋਕ ਨੇ, ਠੀਕ ਹੈ, ਯੋਗ ਸਾਧਨਾ ਦੀ ਵਿਵਸਥਾ ਤੇ ਲੋਕਾਂ ਨੂੰ ਦੱਸਦੇ ਨੇ, ਬਈ ਤੁਸੀਂ ਯੋਗ ਕਰੋ, ਤੁਹਾਨੂੰ ਆਹ ਚੀਜ਼ ਮਿਲੇਗੀ, ਤੁਹਾਨੂੰ ਆਹ ਦਿਸੇਗਾ, ਤੁਹਾਨੂੰ ਉਹ ਪ੍ਰਾਪਤ ਹੋਵੇਗਾ, ਪਰ ਜਿਹੜਾ ਜਗਿਆਸੂ ਦੇ ਮਨ ਦਾ ਅੰਦਰਲਾ ਸੰਸਾ ਹੈ ਉਹ ਨਹੀਂ ਉਹਨਾਂ ਤੋਂ ਨਿਵਰਤ ਹੋ ਸਕਦਾ।
ਏਕ ਸਚਰਣੀ ਜੇ ਚਿਤ ਲਾਵੈ, ਲਭ ਲੋਭ ਕੀ ਤਾਵਸਤਾ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਉਸ ਯੋਗੀ ਨੂੰ ਕਹਿੰਦੇ ਨੇ, ਏਕ ਸਚਰਣੀ ਜੇ ਚਿਤ ਲਾਵੈ, ਜੇ ਤੂੰ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਚਰਣਾਂ ਦੇ ਨਾਲ ਆਪਣਾ ਚਿਤ ਜੋੜ ਲਵੇ। ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ, ਫਿਰ ਤੇਰਾ ਮਨ ਟਿਕ ਸਕਦਾ ਹੈ, ਕਾਬੂ ਵਿੱਚ ਆ ਸਕਦਾ ਹੈ। ਲਭ ਲੋਭ ਕੀ ਤਾਵਸਤਾ, ਤੇ ਤੂੰ ਹੁਣ ਲਭ ਲੋਭ ਦੇ ਵਿੱਚ ਕਿਉਂ ਦੌੜਿਆ ਫਿਰਦਾ ਹੈ? ਜੇ ਕਿਧਰੋਂ ਖਾਣ ਨੂੰ ਚੰਗਾ ਮਿਲ ਜਾਵੇ ਤੇ ਕਿਧਰੋਂ ਭੇਟਾ ਪੂਜਾ ਤੈਨੂੰ ਮਿਲ ਜਾਵੇ, ਉਸ ਪਾਸੇ ਬਾਰ ਬਾਰ ਗੇੜੇ ਕੱਢਦਾ ਫਿਰਦਾ, ਇਸ ਲਈ ਇਹ ਜਿਹੜੀ ਆਦਤ ਤੇਰੀ ਚੰਗੀ ਨਹੀਂ ਹੈ। ਜਦੋਂ ਇੱਕ ਵਾਹਿਗੁਰੂ ਦੇ ਚਰਨਾਂ ਦੇ ਨਾਲ ਚਿੱਤ ਜੋੜ ਲਵੇਂਗਾ ਤੇ ਫਿਰ ਲਵ ਲੋਹ ਵਾਲੇ ਪਾਸੇ ਤੇਰਾ ਮਨ ਨਹੀਂ ਦੌੜੇਗਾ, ਤੇਰਾ ਮਨ ਕਾਬੂ ਵਿੱਚ ਆ ਜਾਵੇਗਾ।
ਜਪ ਸ ਨਿਰੰਜਨ ਰਚ ਸ ਮਨਾ, ਕਾਹੇ ਬੋਲਹਿ ਜੋਗੀ ਕਪਟ ਕਨਾ ਰਹਾ।
ਇਹ ਹੁਣ ਸ਼ਬਦ ਦਾ ਦੂਸਰਾ ਰਹਾਉ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੋਗੀ ਦਾ ਪਾਜ ਖੋਲਦੇ ਨੇ, ਕਹਿੰਦੇ ਨੇ ਕਾਹੇ ਬੋਲੇ ਜੋਗੀ ਕਪਟ ਕਣਾ। ਕਹਿੰਦੇ ਉਹ ਜੋਗੀ ਆ ਜਿਹੜੇ ਕਪਟ ਦੇ ਛਲ ਦੇ ਧੋਖੇ ਦੇ ਬਚਨ ਨੇ, ਕਣਾ ਦਾ ਅਰਥ ਹੈ ਬਹੁਤੇ ਕਪਟ ਦੇ ਨਾਲ ਭਰੇ ਹੋਏ ਬਚਨ ਨੇ, ਕਾਹਦੇ ਵਾਸਤੇ ਬੋਲਦੇ? ਭਾਵ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ, ਲੋਕਾਂ ਨੂੰ ਵਰਗ ਲਾਉਣ ਵਾਸਤੇ ਤੂੰ ਬੜਾ ਕੁਛ ਲੋਕਾਂ ਨੂੰ ਦੱਸਦਾ ਵੀ ਆਓ ਮੇਰੇ ਕੋਲ, ਮੈਂ ਤੁਹਾਨੂੰ ਦਸਵੇਂ ਦੁਆਰ ਦੇ ਵਿੱਚ ਪਹੁੰਚਾ ਦੇਵਾਂਗਾ, ਮੈਂ ਤੁਹਾਨੂੰ ਸੱਚਖੰਡ ਦੇ ਵਿੱਚ ਪਹੁੰਚਾ ਦੇਵਾਂਗਾ। ਇਸ ਤਰ੍ਹਾਂ ਦੀਆਂ ਕਪਟ ਦੀਆਂ ਬਹੁਤੀਆਂ ਗੱਲਾਂ ਕਰ ਕਰਕੇ ਕਿਉਂ ਲੋਕਾਂ ਨੂੰ ਵਰਗ ਲਾਉਣਾ? ਜਪ ਸ ਨਿਰੰਜਨ ਰਚ ਸ ਮਨਾ। ਸਤਿਗੁਰੂ ਕਹਿੰਦੇ ਨੇ ਜਪ ਸ ਨਿਰੰਜਨ, ਤੂੰ ਉਸ ਨਿਰੰਜਨ ਸ਼ੁੱਧ ਸਰੂਪ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ ਤੇ ਰਚ ਸ ਮਨਾ। ਤੇ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ, ਰਚਸ ਦਾ ਅਰਥ ਹੈ ਰਚ ਭਾਵ ਉਹਦੇ ਨਾਲ ਜੁੜ, ਇੱਕ ਵਾਹਿਗੁਰੂ ਦਾ ਨਾਮ ਜਪ ਤੇ ਇੱਕੋ ਹੀ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜਿਆ ਰਹਿ।
ਕਾਇਆ ਕਮਲੀ ਹੰਸ ਆਣਾ, ਮੇਰੀ ਮੇਰੀ ਕਰ ਬਿਹਾਣੀ
ਕਰਤ ਤੱਤਾ ਵੀ ਨਾਲ। ਕਾਇਆ ਕਮਲੀ ਹੰਸ ਆਣਾ, ਮੇਰੀ ਮੇਰੀ ਕਰਤ ਬਿਹਾਣੀ ਤਾ। ਹਜ਼ੂਰ ਕਹਿੰਦੇ ਨੇ ਕਾਇਆ ਕਮਲੀ, ਇਹ ਜਿਹੜੀ ਕਾਇਆ ਦੇਹ ਹੈ ਇਹ ਤੇ ਕਮਲੀ ਹੈ, ਇਹ ਤੇ ਝੱਲੀ ਹੈ। ਹੰਸ ਇਹ ਆਣਾ ਜਿਹੜਾ ਜੀਵ ਆਤਮਾ ਪੌਰ ਹੈ, ਉਹ ਵੀ ਇਹ ਆਣਾ ਨਾਦਾਨ ਹੈ। ਮੇਰੀ ਮੇਰੀ ਕਰਤ ਬਿਹਾਣੀ ਤਾ, ਮੇਰੀ ਮੇਰੀ ਕਰਦਿਆਂ ਦੋਹਾਂ ਦੀ ਆਰਜਾ ਬਿਹਾਣੀ ਤਾ ਦਾ ਅਰਥ ਹੈ ਬਤੀਤ ਹੋ ਜਾਂਦੀ ਹੈ, ਸਾਰੀ ਖਤਮ ਹੋ ਜਾਂਦੀ ਹੈ। ਦੇਹ ਜੀਵ ਆਤਮਾ ਨੂੰ ਆਪਣਾ ਸਮਝਦੀ ਹੈ ਤੇ ਜੀਵ ਆਤਮਾ ਦੇਹ ਨੂੰ ਆਪਣਾ ਸਮਝਦਾ, ਬਸ ਇਹ ਮੇਰੀ ਮੇਰੀ ਕਰਦਿਆਂ ਸਾਰੀ ਉਮਰ ਲੰਘ ਜਾਂਦੀ ਹੈ।
ਪ੍ਰਾਣਵਤ ਨਾਨਕ ਨਾਂਗੀ ਦਾਜੈ, ਫਿਰ ਪਾਛੈ ਪਸ਼ੁਤਾਣੀ ਤਾ।
ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇ ਮਹਾਰਾਜ ਪ੍ਰਣਵਤ ਨਾਨਕ ਬੇਨਤੀ ਪੂਰਵਕ ਆਖਦੇ ਨੇ ਨਾਂਗੀ ਦਾਜੈ, ਇਹ ਜਿਹੜੀ ਦੇਹ ਹੈ ਨੰਗੇ ਤੜ ਅੱਗ ਵਿੱਚ ਸੜੇਗੀ, ਫਿਰ ਪਾਛਾ ਪਛਤਾਣੀ ਤਾ, ਫਿਰ ਜਿਹੜਾ ਜੀਵ ਆਤਮਾ ਹੈ ਫਿਰ ਪਿੱਛੋਂ ਪਛਤਾਉਂਦਾ ਰਹਿੰਦਾ, ਕਿਉਂਕਿ ਪਹਿਲਾਂ ਤੇ ਜੀਵ ਆਤਮਾ ਨੂੰ ਵੀ ਦੇਹ ਨੂੰ ਆਪਣੀ ਸਮਝਦਾ ਹੈ, ਪਰ ਜਦੋਂ ਪ੍ਰਾਣਾਂ ਦਾ ਵਿਛੋੜਾ ਹੋ ਜਾਂਦਾ, ਦੇਹ ਮਿੱਟੀ ਬਣੀ ਰਹਿ ਜਾਂਦੀ ਹੈ ਤੇ ਫਿਰ ਉਸਨੂੰ ਅੱਗ ਵਿੱਚ ਸਾੜ ਦਿੱਤਾ ਜਾਂਦਾ। ਜਦੋਂ ਇਸ ਨੰਗੀ ਦੇਹ ਨੂੰ ਅੱਗ ਵਿੱਚ ਪਿਆ ਸੜਦਾ ਵੇਖਦਾ ਹੈ, ਫਿਰ ਪਿੱਛੋਂ ਜੀਵ ਆਤਮਾ ਵੀ ਪਛਤਾਉਂਦਾ ਰਹਿੰਦਾ ਹੈ। ਇਸ ਲਈ ਸਾਨੂੰ ਝੂਠੀ ਮੋਹ ਮਮਤਾ ਛੱਡ ਕੇ ਤੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਨਾਲ ਜੁੜਨਾ ਚਾਹੀਦਾ ਹੈ। ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋ ਸਕਦੀ ਹੈ।
ਗੌੜੀ ਚੇਤੀ ਮਹੱਲਾ ਪਹਿਲਾ, ਔਖਦ ਮੰਤਰ ਮੂਲ ਮਨ ਏਕੈ, ਜੇ ਕਰ ਦ੍ਰਿੜ ਚਿਤ ਕੀ ਜੈ ਰੇ।
ਲਓ ਹੁਣ ਅੱਗੇ ਜਿਹੜਾ ਸ਼ਬਦ 16ਵਾਂ ਸ਼ਬਦ ਆ ਰਿਹਾ ਹੈ, ਇਹ ਵੀ ਗੌੜੀ ਚੇਤੀ ਦੇ ਅੰਦਰ ਹੀ, ਗੌੜੀ ਰਾਗ ਦੀ ਚੇਤੀ ਜਾਤੀ ਹੈ। ਇਹਦੇ ਵਿੱਚ ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਚਾਰਨ ਕੀਤਾ ਹੈ। ਇਸ ਪਾਵਨ ਸ਼ਬਦ ਦੇ ਅੰਦਰ ਭਾਈ ਸ਼ਬਦ ਦੁਆਰਾ ਸੰਬੋਧਨ ਕਰਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਸਰਬ ਸਾਂਝਾ ਉਪਦੇਸ਼ ਦਿੰਦੇ ਨੇ। ਮਨ ਏਕੋ ਸਾਹਿਬ ਭਾਈ ਦੇ, ਹਜ਼ੂਰ ਕਹਿੰਦੇ ਹੇ ਭਾਈ ਵੀ ਤੇਰੇ ਮਨ ਦਾ ਸਾਹਿਬ, ਤੇਰੇ ਮਨ ਦਾ ਮਾਲਕ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਹੈ। ਤੇਰੇ ਤੀਨ ਗੁਣਾ ਸੰਸਾਰ ਸਮਾਵੇ ਅਲਖ ਨਾ ਲਖਣਾ ਜਾਈ ਰੇ। ਜਿਹੜੇ ਤੇਰੇ ਇੰਦਰੀਏ ਨੇ ਉਹ ਤਿੰਨੇ ਗੁਣਾਂ ਦੇ ਰਾਹੀਂ ਸੰਸਾਰ ਦੇ ਵਿੱਚ ਹੀ ਸਮਾਵੇ ਦਾ ਅਰਥ ਹੈ ਉਹ ਲੀਨ ਹੋਏ ਰਹਿੰਦੇ ਨੇ। ਜਿਹੜੇ ਤੇਰੇ ਇੰਦਰੀਏ ਨੇ, ਅੱਖਾਂ ਨੇ, ਨੇਤਰ ਨੇ, ਕੰਨ ਨੇ, ਇਹ ਸਾਰੇ ਤੇਰੇ ਇੰਦਰੀਏ ਤਿੰਨ ਗੁਣਾਂ ਦੇ ਰਾਹੀਂ ਸੰਸਾਰ ਦੇ ਵਿੱਚ ਹੀ ਸਮਾਵੇ ਲੀਨ ਹੋਏ ਰਹਿੰਦੇ ਨੇ। ਅਲਖ ਨਾ ਲਖਣਾ ਜਾਈ ਰੇ। ਹੇ ਭਾਈ, ਹੇ ਜੀਵ, ਜਿਹੜਾ ਉਹ ਅਕਾਲ ਪੁਰਖ ਵਾਹਿਗੁਰੂ ਤੇ ਅਲਖ ਹੈ, ਉਹ ਤੇਰੇ ਪਾਸੋਂ ਲਖਿਆ ਹੀ ਨਹੀਂ ਜਾਂਦਾ। ਉਸ ਵਾਹਿਗੁਰੂ ਪਰਮੇਸ਼ਰ ਬਾਰੇ ਤੈਨੂੰ ਸਮਝ ਹੀ ਨਹੀਂ ਹੈ ਤੇ ਤੇਰੇ ਇੰਦਰੀਏ ਵੀ, ਤੇਰਾ ਮਨ ਵੀ ਇਹ ਤਿੰਨੇ ਗੁਣਾਂ ਰਾਹੀਂ ਸੰਸਾਰ ਦੇ ਵਿੱਚ ਹੀ ਸਮਾਰੇ ਨੇ। ਵਾਹਿਗੁਰੂ ਦੇ ਨਾਲ ਤੂੰ ਜੁੜਦਾ ਹੀ ਨਹੀਂ ਹੈ। ਤੇ ਅਸਲੀ ਤੇਰੇ ਮਨ ਦਾ ਮਾਲਕ ਉਹ ਅਕਾਲ ਪੁਰਖ ਹੈ, ਤੈਨੂੰ ਉਹਦੇ ਨਾਲ ਹੀ ਜੁੜਨਾ ਚਾਹੀਦਾ ਹੈ। ਲਓ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਔਖਦ ਮੰਤਰ ਮੂਲ ਮਨ ਇੱਕ ਹੈ, ਜੇਕਰ ਦ੍ਰਿੜ ਚਿੱਤ ਕੀਜਾ ਰਹੇ। ਸਤਿਗੁਰੂ ਕਹਿੰਦੇ ਨੇ, ਹੇ ਭਾਈ, ਜੇ ਤੂੰ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਆਪਣੇ ਚਿੱਤ ਵਿੱਚ ਦ੍ਰਿੜ ਕਰ ਲਵੇਂ, ਭਾਵ ਐਨ ਚੰਗੀ ਤਰ੍ਹਾਂ ਵਸਾ ਲਵੇਂ ਜਿਹੜਾ ਕਦੀ ਵੀ ਫੇਰ ਨਾ ਭੁੱਲੇ, ਇਹਦੇ ਨਾਲ ਤੇਰੇ ਸਾਰੇ ਦੁੱਖ ਟੁੱਟ ਸਕਦੇ ਹਨ। ਠੀਕ ਹੈ, ਦੁਨੀਆਂ ਦੇ ਵਿੱਚ ਦੁੱਖ ਨੂੰ ਦੂਰ ਕਰਨ ਦੇ ਵਾਸਤੇ ਔਖਦ ਕਈ ਦਵਾਈਆਂ ਵੀ ਬਣੀਆਂ ਹੋਈਆਂ ਨੇ ਅਤੇ ਕਈ ਮੰਤਰ ਵੀ ਹਨ ਜਿਨ੍ਹਾਂ ਦੇ ਨਾਲ ਦੁੱਖ ਦੂਰ ਹੋ ਜਾਂਦੇ ਨੇ। ਆ ਬਹੁਤ ਸਾਰੇ ਜਿਹੜੇ ਕੋਈ ਮੌਲਵੀ ਨੇ, ਪੰਡਿਤ ਨੇ, ਪੁਰੋਹਿਤ ਨੇ, ਉਹ ਕਈ ਮੰਤਰ ਦੁਆਰਾ ਵੀ ਕਹਿੰਦੇ ਅਸੀਂ ਦੁੱਖ ਦੂਰ ਕਰਦੇ ਹਾਂ, ਦਵਾਈਆਂ ਨਾਲ ਵੀ ਦੁੱਖ ਦੂਰ ਕਰਦੇ ਨੇ, ਮੰਤਰਾਂ ਰਾਹੀਂ ਵੀ ਕਈ ਦੁੱਖਾਂ ਤੋਂ ਛੁਟਕਾਰਾ ਪਾਲਦੇ ਨੇ। ਅਤੇ ਮੂਲ ਦਾ ਅਰਥ ਹੈ ਉਹ ਦਵਾਈ ਜਿਹੜੀ ਉੱਤੇ ਜ਼ਖਮ 'ਤੇ ਲਾਈ ਜਾਵੇ, ਜਿਵੇਂ ਚਮੜੀ ਰੋਗਾਂ ਦੇ ਬਚਾਅ ਦੇ ਲਈ ਕਈ ਮਲਮ ਅਤੇ ਹੋਰ ਕਈ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ। ਅਤੇ ਚੌਥਾ ਇੱਕ ਤਰੀਕਾ ਹੁੰਦਾ ਸੀ, ਮਨ ਦਾ ਅਰਥ ਹੈ ਮਣਕਾ। ਜੇ ਕਿਸੇ ਨੂੰ ਕੋਈ ਜ਼ਹਿਰੀਲੀ ਚੀਜ਼ ਕੋਈ ਡੰਗ ਮਾਰ ਜਾਵੇ, ਜਿਵੇਂ ਸੱਪ ਡੰਗ ਮਾਰ ਜਾਵੇ, ਫਿਰ ਉਹ ਯੋਗੀਆਂ ਕੋਲ ਇੱਕ ਮਣਕਾ ਹੁੰਦਾ ਸੀ, ਉਹਦੇ ਨਾਲ ਉਹ ਸੱਪ ਦੀ ਜ਼ਹਿਰ ਨੂੰ ਚੂਸ ਕੇ ਬਾਹਰ ਕੱਢ ਦਿੰਦੇ ਸਨ। ਪਰ ਹਜ਼ੂਰ ਕਹਿੰਦੇ ਨੇ ਵੀ ਇੱਕ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਦਾਰੂ ਹੈ, ਅਤੇ ਨਾਮ ਹੀ ਸਭ ਤੋਂ ਸ਼੍ਰੋਮਣੀ ਮੰਤਰ ਹੈ, ਅਤੇ ਨਾਮ ਹੀ ਸਭ ਤੋਂ ਅੱਛੀ ਮੂਲ ਦਾ ਅਰਥ ਮਲਮ ਹੈ, ਅਤੇ ਨਾਮ ਹੀ ਇੱਕ ਐਸਾ ਮਣਕਾ ਹੈ, ਜੇ ਤੂੰ ਇਸ ਨਾਮ ਨੂੰ ਆਪਣੇ ਮਨ ਵਿੱਚ ਦ੍ਰਿੜ ਕਰ ਲਵੇਂ, ਤੈਨੂੰ ਹੋਰ ਕੁਝ ਕਰਨ ਦੀ ਲੋੜ ਹੀ ਨਹੀਂ ਹੈ, ਇੱਕੋ ਨਾਮ ਹੀ ਤੇਰੇ ਸਾਰੇ ਦੁੱਖਾਂ ਰੋਗਾਂ ਨੂੰ ਮੇਟ ਦੇਵੇਗਾ।
ਜਨਮ ਜਨਮ ਕੇ ਪਾਪ ਕਰਮ ਕੇ ਕਾਟਨ ਹਾਰਾ ਲਿਜੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਭਾਈ, ਹੇ ਜੀਵ, ਜਨਮ ਜਨਮ ਕੇ ਪਾਪ ਕਰਮ ਕੇ ਕਾਟਣ ਹਾਰਾ ਲੀਜਾ ਰੇ, ਜਿਹੜੇ ਤੂੰ ਜਨਮਾਂ ਜਨਮਾਂ ਦੇ ਪਾਪ ਰੂਪੀ ਕਰਮ ਕੀਤੇ ਨੇ, ਉਹਨਾਂ ਨੂੰ ਕੱਟਣ ਵਾਲਾ ਹੈ ਵਾਹਿਗੁਰੂ ਪਰਮੇਸ਼ਰ ਦਾ ਨਾਮ, ਕਿਉਂਕਿ ਵਾਹਿਗੁਰੂ ਦੇ ਨਾਮ ਦੇ ਵਿੱਚ ਇਹ ਸ਼ਕਤੀ ਹੈ। ਕੌਣ ਕੋ ਕਲੰਕ ਰਹੇ ਹੋ ਰਾਮ ਨਾਮ ਲੇਤ ਹੀ, ਪਤਤ ਪਵਿੱਤ ਪਏ ਰਾਮ ਕਹਿਤ ਹੀ। ਵਾਹਿਗੁਰੂ ਦਾ ਨਾਮ ਜਨਮਾਂ ਜਨਮਾਂ ਦੇ ਪਾਪ ਰੂਪ ਕਰਮਾਂ ਨੂੰ ਕੱਟਣ ਵਾਲਾ ਹੈ, ਇਸ ਲਈ ਤੂੰ ਨਾਮ ਜਪ, ਤੇਰੇ ਜਨਮਾਂ ਜਨਮਾਂ ਦੇ ਪਾਪ ਸਾੜ ਦੇਵੇਗਾ।
ਮਨ ਏਕੋ ਸਾਹਿਬ ਭਾਈ ਰੇ, ਤੇਰੇ ਤੀਨ ਗੁਣਾ ਸੰਸਾਰ ਸਮਾਵੈ, ਅਲਖ ਨਾ ਲਖਣਾ ਜਾਈ ਰੇ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਹਨਾਂ ਰਹਾਉ ਦੀਆਂ ਪੰਕਤੀਆਂ ਵਿੱਚ ਫਰਮਾਉਂਦੇ ਨੇ, ਹੇ ਭਾਈ, ਹੇ ਜੀਵ, ਤੇਰੇ ਮਨ ਦਾ ਮਾਲਕ ਤੇ ਇੱਕੋ ਹੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਜਿਹੜੇ ਤੇਰੇ ਗਿਆਨ ਇੰਦਰੀਏ ਨੇ, ਉਹ ਤਿੰਨ ਗੁਣਾ ਰਾਹੀਂ ਸੰਸਾਰ ਦੇ ਵਿੱਚ ਅਥਵਾ ਤਿਰਗੁਣੀ ਸੰਸਾਰ ਦੇ ਵਿੱਚ ਸਮਾਰੇ ਹਨ, ਇਸੇ ਕਰਕੇ ਉਹ ਵਾਹਿਗੁਰੂ ਅਲੱਖ ਹੈ, ਉਹ ਤੇਰੇ ਪਾਸੋਂ ਨਹੀਂ ਲਿਖਿਆ ਜਾਂਦਾ। ਹਾਂ, ਜੇ ਤੂੰ ਉਸ ਵਾਹਿਗੁਰੂ ਦੇ ਨਾਮ ਦੇ ਨਾਲ ਜੁੜ ਜਾਵੇਂ, ਤੇ ਫਿਰ ਤੈਨੂੰ ਉਸ ਵਾਹਿਗੁਰੂ ਪਰਮੇਸ਼ਰ ਦਾ ਗਿਆਨ ਪ੍ਰਾਪਤ ਹੋ ਸਕਦਾ ਹੈ।
ਸੱਕਰ ਖੰਡ ਮਾਇਆ ਤਨ ਮਿਠੀ, ਹਮ ਤਉ ਪੰਡ ਉਚਾਈ ਰੇ।
ਰਹਾਉ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀਵ ਦੀ ਤਰਸਯੋਗ ਹਾਲਤ ਦੱਸਦੇ ਨੇ ਵੀ ਇਹ ਜਿਹੜੀ ਮਾਇਆ ਹੈ, ਇਹ ਸਾਡੇ ਤਨ ਦੇ ਵਿੱਚ ਬਹੁਤ ਮਿੱਠੀ ਲੱਗਦੀ ਹੈ। ਰਾਜਗੁਣ, ਤਮਗੁਣ, ਸਤਗੁਣ ਕਹੀਏ, ਇਹ ਤੇਰੀ ਸਭ ਮਾਇਆ। ਇਹ ਜਿਹੜੀ ਮਾਇਆ ਨੂੰ ਸ਼ੱਕਰ ਵਾਂਗੂ, ਖੰਡ ਵਾਂਗੂ ਜਾਣ ਕੇ ਹਮ ਤੋਂ ਪੰਡ ਉਚਾਈ ਰੇ। ਹੇ ਭਾਈ, ਅਸੀਂ ਤੇ ਆਪਣੇ ਸਿਰ ਉੱਤੇ ਪੰਡ ਚੱਕੀ ਫਿਰਦੇ ਹਾਂ। ਇਹਦਾ ਮਤਲਬ ਇਹ ਹੈ, ਸਾਨੂੰ ਇਹ ਮਾਇਆ ਤਨ ਦੇ ਵਿੱਚ ਬਹੁਤ ਮਿੱਠੀ ਲੱਗਦੀ ਹੈ, ਇਹਨੂੰ ਸ਼ੱਕਰ ਤੇ ਖੰਡ ਵਾਂਗ ਜਾਣ ਕੇ ਤੇ ਮਾਇਆ ਦੀਆਂ ਪੰਡਾਂ ਭਰ ਭਰ ਕੇ ਸਿਰ ਉੱਤੇ ਅਸੀਂ ਚੱਕੀ ਫਿਰਦੇ ਹਾਂ।
ਰਾਤ ਅਨੇਰੀ ਸੂਜਸ ਨਾਹੀ, ਲਜ ਟੂਕਸ ਮੂਸਾ ਭਾਈ ਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਹੈ ਐ ਜੀਵ, ਤੇਰੀ ਜਿਹੜੀ ਜ਼ਿੰਦਗੀ ਦੀ ਰਾਤ ਬਹੁਤ ਹਨੇਰੀ ਹੈ, ਅਗਿਆਨਤਾ, ਮੋਹ ਮਾਇਆ, ਭਰਮ ਦੇ ਨਾਲ ਹਨੇਰੀ ਹੋਈ ਹੋਈ ਹੈ, ਸੂਝਸ ਨਾਹੀਂ, ਕੋਈ ਆਸ ਦੀ, ਗਿਆਨ ਦੀ ਕਿਰਨ ਕੋਈ ਦਿਖਾਈ ਹੀ ਨਹੀਂ ਦਿੰਦੀ। ਲਜ ਟੂਕਸ ਮੂਸਾ ਭਾਈ ਰੇ, ਜਿਹੜੀ ਤੇਰੀ ਉਮਰ ਦੀ ਲਜ ਦਾ ਅਰਥ ਲਜ ਹੈ, ਰੱਸੀ ਹੈ, ਅਤੇ ਮੂਸਾ ਦਾ ਅਰਥ ਚੂਹਾ, ਉਹਨੂੰ ਚੂਹਾ ਟੁੱਕੀ ਜਾ ਰਿਹਾ ਹੈ। ਹਨੇਰੀ ਰਾਤ ਹੈ, ਤੂੰ ਆਪਣੇ ਸਿਰ ਉੱਤੇ ਮਾਇਆ ਦੀ ਪਾਪਾਂ ਦੀ ਪੰਡ ਚੁੱਕੀ ਹੋਈ ਹੈ। ਹਨੇਰੀ ਰਾਤ ਵਿੱਚ ਤੈਨੂੰ ਦਿਸਦਾ ਕੁਝ ਵੀ ਨਹੀਂ। ਤੇਰੀ ਉਮਰ ਰੂਪੀ ਲੱਜ ਨੂੰ ਜਿਹੜਾ ਕਾਲ ਰੂਪੀ ਚੂਹਾ ਹੈ ਉਹਨੂੰ ਟੁੱਕ ਰਿਹਾ ਹੈ, ਕੱਟੀ ਜਾ ਰਿਹਾ ਹੈ। ਇੱਕ ਦਿਨ ਐਸਾ ਆਵੇਗਾ ਤੇਰੀ ਉਸ ਕਾਲ ਰੂਪੀ ਚੂਹੇ ਨੇ ਤੇਰੀ ਉਮਰ ਦੀ ਲੱਜ ਨੂੰ ਟੁੱਕ ਦੇਣਾ ਹੈ ਅਤੇ ਤੂੰ ਕਾਲ ਦੇ ਮੂੰਹ ਵਿੱਚ ਜਾ ਕੇ ਡਿੱਗ ਪੈਣਾ ਹੈ। ਤੈਨੂੰ ਕੋਈ ਵੀ ਬਚਾ ਨਹੀਂ ਸਕੇਗਾ। ਇਸ ਲਈ ਤੂੰ ਮਾਇਆ ਦਾ ਮੋਹ ਛੱਡ ਕੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਨਾਲ ਜੁੜ। ਇਹਦੇ ਨਾਲ ਤੂੰ ਕਾਲ ਤੋਂ ਬਚ ਸਕਦਾ, ਤੇਰੇ ਜੀਵਨ ਦੀ ਸਫਲਤਾ ਹੋ ਸਕਦੀ ਹੈ।
ਮਨਮੁਖ ਕਰੇ ਤੇ ਤਾ ਦੁੱਖ ਲਾਗੈ, ਗੁਰਮੁਖ ਮਿਲੈ ਵਡਾਈ ਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਭਾਈ ਮਨਮੁਖ ਕਰੇ, ਜਿਹੜਾ ਮਨਮੁਖ ਆਦਮੀ ਹੈ ਉਹ ਹਉਮੈ ਤੇ ਹੰਕਾਰ ਦੇ ਵਿੱਚ ਹੀ ਹਰ ਕੰਮ ਕਰਦਾ ਹੈ। ਤੇਤਾ ਦੁੱਖ ਲੱਗੈ ਤੇ ਫਿਰ ਓਨਾ ਹੀ ਵਧੇਰੇ ਦੁੱਖ ਵੀ ਉਹਨੂੰ ਆ ਕੇ ਲੱਗਦਾ। ਗੁਰਮੁਖ ਮਿਲੈ ਵਡਾਈ ਰੇ, ਤੇ ਜਿਹੜਾ ਗੁਰਮੁਖ ਵਿਅਕਤੀ ਹੈ ਉਹ ਹਉਮੈ ਹੰਕਾਰ ਨੂੰ ਛੱਡ ਕੇ ਨਿਮਰਤਾ ਵਿੱਚ, ਹਲੀਮੀ ਵਿੱਚ ਹਰ ਸੇਵਾ ਦਾ ਸਿਮਰਨ ਦਾ ਕਾਰਜ ਕਰਦਾ ਹੈ। ਇਸੇ ਲਈ ਉਹਨੂੰ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵਡਿਆਈ ਮਿਲਦੀ ਹੈ।
ਜੋ ਤਿਨ ਕੀਆ ਸੋਈ ਹੋਆ, ਕਿਰਤ ਨਾ ਮਿਟਿਆ ਜਾਈ ਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀਵ ਨੂੰ ਭਾਣੇ ਦਾ ਉਪਦੇਸ਼ ਦਿੰਦੇ ਨੇ, ਜੋ ਤਿਨ ਕੀਆ, ਜੋ ਉਸ ਮਾਲਕ ਨੇ ਕੀਤਾ ਹੈ ਸੋਈ ਹੋਆ, ਉਹੀ ਹੋਇਆ ਹੈ। ਜੋ ਵੀ ਕੁਛ ਸੰਸਾਰ ਦੇ ਵਿੱਚ ਹੋ ਰਿਹਾ ਹੈ ਨਾ, ਜਾਂ ਪਿੱਛੇ ਹੋਇਆ ਜਾਂ ਹੋਵੇਗਾ, ਉਸ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੋ ਰਿਹਾ ਹੈ। ਕਿਰਤ ਨਾ ਮਿਟਿਆ ਜਾਈ ਰੇ, ਹੇ ਭਾਈ ਜੋ ਵਾਹਿਗੁਰੂ ਨੇ ਤੇਰੇ ਮੱਥੇ ਤੇ ਲੇਖ ਲਿਖ ਦਿੱਤਾ ਹੈ ਨਾ, ਉਹਨੂੰ ਕੋਈ ਵੀ ਮੇਟ ਨਹੀਂ ਸਕਦਾ, ਉਹ ਕਿਸੇ ਪਾਸੋਂ ਵੀ ਮਿਟਿਆ ਨਹੀਂ ਜਾ ਸਕਦਾ। ਜੋ ਤੇਰੇ ਕਰਮਾਂ ਦੇ ਵਿੱਚ ਲਿਖ ਦਿੱਤਾ ਹੈ ਉਹ ਤੈਨੂੰ ਮਿਲਣਾ ਹੀ ਮਿਲਣਾ ਹੈ, ਚਾਹੇ ਦੁੱਖ ਹੈ ਚਾਹੇ ਸੁੱਖ ਹੈ। ਇਸ ਲਈ ਤੈਨੂੰ ਵਾਹਿਗੁਰੂ ਦੇ ਪਾਣੇ ਵਿੱਚ ਹੀ ਸ਼ੱਕ ਰਹਿਣਾ ਚਾਹੀਦਾ ਹੈ।
ਸੁਭਰ ਭਰੇ ਨਾ ਹੋਵੇ ਊਣੇ, ਜੋ ਰਾਤ ਰੰਗ ਲਾਈ ਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਭਾਈ ਸੁਭਰ ਭਰੇ, ਜਿਹੜੇ ਗੁਰਸਿੱਖ ਮਾਈ ਭਾਈ ਵਾਹਿਗੁਰੂ ਦੇ ਨਾਮ ਦੇ ਅੰਮ੍ਰਿਤ ਦੇ ਨਾਲ ਲਵਾ ਲਾਵ ਭਰ ਜਾਂਦੇ ਨੇ, ਜਿਹੜੇ ਨਾਮ ਬਾਣੀ ਦੇ ਅੰਮ੍ਰਿਤ ਰਸ ਦੇ ਨਾਲ ਸੁਭਰ ਦਾ ਅਰਥ ਹੈ ਲਵਾ ਲਾਵ ਭਰ ਜਾਂਦੇ ਨੇ, ਨਾ ਹੋਵੇ ਊਣੇ, ਉਹ ਕਦੇ ਊਣੇ ਹੁੰਦੇ ਹੀ ਨਹੀਂ। ਕਿਉਂਕਿ ਗੁਰਮੁਖਾਂ ਦੇ ਜਿਹੜੇ ਮਨ ਨੇ ਉਹਨਾਂ ਦੀ ਅੰਤਹਿਕਰਨ ਨੇ ਨਾਮ ਬਾਣੀ ਦੇ ਰਸ ਦੇ ਨਾਲ ਭਰੇ ਹੀ ਰਹਿੰਦੇ ਨੇ। ਜੋ ਰਾਤੇ ਰੰਗ ਲਾਈ ਰੇ, ਹੇ ਭਾਈ ਜੋ ਉਸ ਵਾਹਿਗੁਰੂ ਦੇ ਨਾਲ ਰੰਗ ਲਾਈ ਦਾ ਅਰਥ ਹੈ ਰੰਗ ਲਾ ਕੇ, ਪ੍ਰੇਮ ਲਾ ਕੇ ਉਸ ਵਾਹਿਗੁਰੂ ਦੇ ਨਾਮ ਭਗਤੀ ਦੇ ਰੰਗ ਵਿੱਚ ਰੰਗੇ ਰਹਿੰਦੇ ਨੇ, ਤੇ ਫਿਰ ਉਹ ਉਸ ਨਾਮ ਦੇ ਅੰਮ੍ਰਿਤ ਸਰੋਵਰ ਦੇ ਨਾਲ ਭਰੇ ਹੋਏ ਕਦੇ ਊਣੇ ਨਹੀਂ ਹੁੰਦੇ। ਹਰ ਵੇਲੇ ਉਹਨਾਂ ਨੂੰ ਨਾਮ ਦਾ ਅੰਮ੍ਰਿਤ ਰਸ ਲਵਾ ਲਵ ਭਰਿਆ ਹੋਇਆ ਦਿਖਾਈ ਦਿੰਦਾ ਹੈ।
ਤਿਨ ਕੀ ਪੰਕ ਹੋਵੇ ਜੇ ਨਾਨਕ, ਤੋ ਮੂੜਾ ਕਿਛ ਪਾਈ ਰੇ।
ਅੰਤਲੀ ਪੰਕਤੀ ਵਿੱਚ ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਹੇ ਭਾਈ ਹੇ ਜੀਵ, ਤਿਨ ਕੀ ਪੰਕ ਹੋਵੇ ਜੇ ਨਾਨਕ, ਜੇ ਤੂੰ ਵੀ ਉਹਨਾਂ ਦੇ ਪੰਕ ਦਾ ਅਰਥ ਹੈ ਚਰਨਾਂ ਦੀ ਧੂੜ ਹੋ ਜਾਵੇਂ, ਉਹਨਾਂ ਦੇ ਚਰਨਾਂ ਦੀ ਖਾਕ ਬਣ ਜਾਵੇਂ, ਤਾਂ ਮੂੜਾ ਕਿਛ ਪਾਈ ਦੇ, ਤਾਂ ਹੀ ਇਹ ਜਿਹੜਾ ਮੂਰਖ ਜੀਵ ਕੁਝ ਨਾ ਕੁਝ ਪ੍ਰਾਪਤ ਕਰ ਸਕਦਾ। ਇਸ ਲਈ ਜੇ ਅਸੀਂ ਮਹਾਂਪੁਰਖਾਂ ਦੇ ਕੋਲੋਂ ਜਾ ਕੇ ਕੁਛ ਲੈਣਾ ਹੋਵੇ, ਉਹਨਾਂ ਦੇ ਚਰਨਾਂ ਦੀ ਧੂੜ ਬਣ ਜਾਓ, ਪਵੋ ਚਰਨਾਂ ਤਲੀ ਉਪਰੇ ਆਵੋ, ਐਸੀ ਸੇਵ ਕਮਾਵੋ, ਉੱਥੇ ਜਾ ਕੇ ਹੰਕਾਰ ਨਾ ਜਣਾਓ, ਕੋਈ ਆਪਣੀ ਮਾਇਆ ਦਾ ਪਦਵੀ ਦਾ ਗੁਣਾਂ ਦਾ ਹੰਕਾਰ ਨਾ ਜਣਾਓ, ਉੱਥੇ ਚਰਨਾਂ ਦੀ ਧੂੜ ਬਣ ਕੇ ਰਵੋ, ਤੇ ਫੇਰ ਹੀ ਸਤਸੰਗਤ ਵਿੱਚੋਂ, ਮਹਾਂਪੁਰਖਾਂ ਦੀ ਸੰਗਤ ਵਿੱਚੋਂ, ਗੁਰੂ ਦੀ ਸੰਗਤ ਵਿੱਚੋਂ ਚਰਨ ਧੂੜ ਬਣ ਕੇ ਹੀ ਕੁਛ ਨਾ ਕੁਛ ਪ੍ਰਾਪਤ ਕੀਤਾ ਜਾ ਸਕਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਨੇ, ਆਪਾਂ ਇਹਨਾਂ ਨੂੰ ਸੁਣਿਆ ਤੇ ਸੁਣ ਕੇ ਮਨ ਦੇ ਵਿੱਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਸੁਭਰ ਭਰੇ ਨਾ ਹੋਵੇ ਹੁਣ, ਜੋ ਰਾਤੇ ਰੰਗ ਲਾਈ ਰੇ ਤਿਨ ਕੀ ਪੰਖ ਹੋਵੇ ਜੇ ਨਾਨਕ ਤੋ ਮੂੜਾ ਕਿਛ ਪਾਈ ਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।